ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਭਾਈ ਵੀਰ ਸਿੰਘ ਜੀ ਦੀ ਇੱਕ ਅਮੋਲਕ ਲਿਖਤ ਜਪਜੀ ਸਾਹਿਬ ਦੇ ਅਰਥ ਆਪ ਜੀ ਨੂੰ ਪੜ੍ਹ ਕੇ ਸਰਵਣ ਕਰਾ ਰਹੇ ਸੀ। ਆਓ ਉਸ ਦਾ ਅਗਲਾ ਹਿੱਸਾ ਸਰਵਣ ਕਰਨ ਦੀ ਕੋਸ਼ਿਸ਼ ਕਰੀਏ ਜੀ। ਪੌੜੀ 12, 13, 14 ਅਤੇ 15 ਪ੍ਰਾਕਥਨ। ਸੋ ਮੈਂ ਵਿਸਰ ਨਾ ਜਾਈ, ਅੰਮ੍ਰਿਤ ਵੇਲਾ ਸੱਚ ਨਾਉ, ਸਾਚਾ ਸਾਹਿਬ ਸੱਚ ਨਾਏ, ਅਰਥਾਤ ਨਾਮ ਦਾ ਉਪਦੇਸ਼ ਦੇ ਕੇ ਗੁਰੂ ਤੋਂ ਇਸ ਦੀ ਪ੍ਰਾਪਤੀ ਲਈ ਯਾਚਨਾ ਕਰਕੇ ਉਸ ਤੋਂ ਸੁਣ ਕੇ ਪਿਛਲੀਆਂ 4 ਪੌੜੀਆਂ ਵਿੱਚ ਸੁਣਨ ਦੇ ਲਾਭ ਦੱਸੇ ਹਨ। ਹੁਣ ਅਗਲੀਆਂ 4 ਪੌੜੀਆਂ ਵਿੱਚ ਦੱਸਦੇ ਹਨ ਕਿ ਸਿੱਖ ਜੋ ਉਸ ਦਾ ਨਾਮ ਮੰਨਣ ਕਰੇਗਾ ਤਾਂ ਉਹ ਨਾਮੀ ਨੂੰ ਪ੍ਰਾਪਤ ਹੋਵੇਗਾ। ਚਾਹੋ ਐਸੇ ਮਨ ਲੈਣ ਵਾਲੇ ਦੀ ਗਤੀ ਤਾਂ ਅਕਥ ਹੈ, ਪਰ ਉਸ ਦੀ ਪ੍ਰਾਪਤੀ ਬਾਬਤ ਕੁਛ ਨਾ ਕੁਛ ਕਿਆਂ 'ਤੇ ਹੀ ਪਤਾ ਲੱਗੇਗਾ ਅਤੇ ਮਨਨਸ਼ੀਲ ਹੋਣ ਦੀ ਰੁਚੀ ਉਪਜੇਗੀ। ਇਸ ਲਈ ਕੁਛ ਲਾਭ ਦੱਸਦੇ ਹਨ। ਮੂਲ ਮੰਨੇ ਕੀ ਗਤ ਕਹੀ ਨਾ ਜਾਏ, ਜੇ ਕੋ ਕਹਿ ਪਿਛੈ ਪਛਤਾਏ, ਕਾਗਦ ਕਲਮ ਨਾ ਲਿਖਣ ਹਾਰ, ਮੰਨੇ ਕਾਬੈ ਕਰਨ ਵਿਚਾਰ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਅਰਥ ਸਭਨਾ ਜੀਆਂ ਦੇ ਇੱਕ ਦਾਤੇ ਨੂੰ ਨਾ ਵਿਸਾਰਨ ਵਾਲੇ ਅਰਥਾਤ ਸੱਚੇ ਨਾਮ ਨੂੰ ਮਨ ਲੈਣ ਵਾਲੇ ਦੀ ਅਵਸਥਾ ਜਾਂ ਪ੍ਰਾਪਤੀ ਕਹੀ ਨਹੀਂ ਜਾ ਸਕਦੀ। ਜੇ ਕੋਈ ਕਹੇ ਤਾਂ ਪਿੱਛੋਂ ਪਛਤਾਉਂਦਾ ਹੈ ਕਿ ਮੈਂ ਥੋੜ੍ਹੀ ਕਹੀ ਹੈ। ਭਲਾ ਜੇ ਕੋਈ ਦਾਨੇ ਮਨ ਲੈਣ ਵਾਲੇ ਦਾ ਬੈਠ ਕੇ ਵਿਚਾਰ ਕਰਨ ਅਤੇ ਕਈ ਲਿਖਾਰੀ ਲਿਖੀ ਜਾਣ ਤਾਂ ਵਰਣਨ ਹੋ ਸਕੇ? ਉੱਤਰ ਨਹੀਂ, ਕਿਉਂਕਿ ਸੰਪੂਰਨ ਲਿਖ ਲੈਣ ਵਾਲਾ ਲਿਖਾਰੀ ਨਹੀਂ, ਨਾ ਅਮੁਕ ਲਿਖਣੇ ਹਾਰ ਕਲਮ ਹੈ ਅਤੇ ਨਾ ਹੀ ਅਮਿਤ ਕਾਗਤ ਹੈ ਜਿਸ ਪਰ ਲਿਖਿਆ ਜਾ ਸਕੇ। ਪਰਮੇਸ਼ਰ ਦਾ ਨਾਮ ਐਸਾ ਮਾਇਆ ਤੋਂ ਨਿਰਲਿਪਤ ਯਾਨੀ ਪਾਵਨ ਪਦਾਰਥ ਹੈ, ਪਰ ਇਸ ਗੱਲ ਨੂੰ ਕੋਈ ਤਾਂ ਹੀ ਜਾਣ ਸਕਦਾ ਹੈ ਜੇ ਕੋਈ ਮਨ ਵਿੱਚ ਨਾਮ ਨੂੰ ਮਨਨ ਕਰ ਲਵੇ। ਮੂਲ ਮੰਨੈ ਸੁਰਤ ਹੋਵੇ ਮਨ ਬੁੱਧ, ਮੰਨੈ ਸਗਲ ਭਵਣ ਕੀ ਸੁਧ, ਮੰਨੈ ਮੋਹ ਝੋਟਾ ਨਾ ਖਾਏ, ਮੰਨੈ ਜਮਕੈ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਅਰਥ ਨਾਮ ਨੂੰ ਮਨ ਲੈਣ ਨਾਲ ਜਗਿਆਸੂ ਦੀ ਸੁਰਤ ਮਨ ਅਤੇ ਬੁੱਧ ਨਾਮ ਨੂੰ ਵਿਸ਼ੇ ਕਰਨ ਵਾਲੀ ਹੋ ਜਾਂਦੀ ਹੈ। ਨਾਮ ਨੂੰ ਮਨ ਲੈਣ ਨਾਲ ਉਹ ਸੁਧ ਪ੍ਰਾਪਤ ਹੁੰਦੀ ਹੈ ਜੋ ਸਾਰੇ ਭਾਵਨਾ ਦੀ ਸੋਝੀ ਕਹੀ ਦੀ ਹੈ। ਭਾਵ ਸੁੱਤੇ ਗਿਆਨ ਪ੍ਰਾਪਤ ਵਾਲੀ ਬੁੱਧੀ ਜੋ ਦੇਵਤਿਆਂ ਅਤੇ ਸਿੱਧਾਂ ਪੁਰਖਾਂ ਨੂੰ ਪ੍ਰਾਪਤ ਹੁੰਦੀ ਹੈ। ਐਸੀ ਅਨੁਭਵੀ ਸੁੱਤੇ ਬੁੱਧੀ ਜਿਸ ਨੂੰ ਪ੍ਰਾਪਤ ਹੋ ਜਾਏ ਉਹ ਮਨਨਸ਼ੀਲ ਪਰਮੇਸ਼ਰ ਦਾ ਨਾਮ ਮਨ ਲੈਣ ਨਾਲ ਪਰਮ ਭਾਂਤੀ ਦੀਆਂ ਸੱਟਾਂ ਮੂੰਹ 'ਤੇ ਫਿਰ ਨਹੀਂ ਖਾਂਦਾ ਅਤੇ ਐਸਾ ਮਨਨਸ਼ੀਲ ਪੁਰਖ ਮਨ ਲੈਣ ਕਰਕੇ ਜਮ ਦੇ ਨਾਲ ਨਹੀਂ ਜਾਂਦਾ, ਭਾਵ ਜਨਮ ਮਰਨ ਰਹਿਤ ਹੋ ਜਾਂਦਾ ਹੈ। ਪਰਮੇਸ਼ਰ ਦਾ ਨਾਮ ਐਸਾ ਮਾਇਆ ਤੋਂ ਨਿਰਲਿਪਤ ਯਾਨੀ ਪਾਵਨ ਪਦਾਰਥ ਹੈ, ਪਰ ਇਸ ਗੱਲ ਨੂੰ ਕੋਈ ਤਾਂ ਹੀ ਜਾਣ ਸਕਦਾ ਹੈ ਜੇ ਕੋਈ ਮਨ ਵਿੱਚ ਨਾਮ ਨੂੰ ਮਨਨ ਕਰ ਲਵੇ। ਮੂਲ ਮੰਨੈ ਮਾਰਗ ਠਾਗ ਨਾ ਪਾਏ, ਮੰਨੈ ਪਤਸਿਓ ਪ੍ਰਗਟ ਜਾਏ, ਮੰਨੈ ਮਗ ਨਾ ਚੱਲੈ ਪੰਥ, ਮੰਨੈ ਧਰਮ ਸੇਤੀ ਸੰਬੰਨ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਅਰਥ ਮਨ ਲੈਣ ਨਾਲ ਮਨ ਲੈਣ ਵਾਲਾ ਫਿਰ ਵਾਹਿਗੁਰੂ ਦੇ ਰਸਤੇ ਵਿੱਚ ਕੋਈ ਰੋਕ ਨਹੀਂ ਪਾਉਂਦਾ। ਮਨ ਲੈਣ ਨਾਲ ਮਨ ਲੈਣ ਵਾਲਾ ਪਤ ਆਬਰੋ ਨਾਲ ਪ੍ਰਗਟ ਹੋ ਜਾਂਦਾ ਹੈ। ਮਨ ਲੈਣ ਨਾਲ ਮਨ ਲੈਣ ਵਾਲਾ ਧਰਮ ਰਾਜ ਦੇ ਦਰ ਤੋਂ ਜੀਵਾਂ ਨੂੰ ਨਰਕ ਅਤੇ ਸੁਰਗ ਵਿੱਚ ਲੈ ਜਾਣ ਵਾਲੇ ਰਸਤੇ ਉੱਤੇ ਨਹੀਂ ਚੱਲਦਾ, ਕਿਉਂਕਿ ਮਨਨ ਕਰਕੇ ਧਰਮ ਨਾਲ ਤਾਂ ਉਸਦਾ ਮੈਤਰੀ ਸੰਬੰਧ ਹੋ ਗਿਆ ਹੈ। ਪਰਮੇਸ਼ਰ ਦਾ ਨਾਮ ਐਸਾ ਮਾਇਆ ਤੋਂ ਨਿਰਲਿਪਤ ਪਾਵਨ ਪਦਾਰਥ ਹੈ, ਪਰ ਇਸ ਗੱਲ ਨੂੰ ਕੋਈ ਤਾਂ ਹੀ ਜਾਣ ਸਕਦਾ ਹੈ ਜੇ ਕੋਈ ਮਨ ਵਿੱਚ ਨਾਮ ਨੂੰ ਮਨਨ ਕਰ ਲਵੇ। ਮੂਲ ਮੰਨੈ ਪਾਵੈ ਮੋਖ ਦੁਆਰ, ਮੰਨੈ ਪਰਵਾਰੈ ਸਾਧਾਰ, ਮੰਨੈ ਤਰੈ ਤਾਰੇ ਗੁਰਸਿੱਖ, ਮੰਨੈ ਨਾਨਕ ਭਵੇ ਨਾ ਭਿੱਖ, ਐਸਾ ਨਾਮ ਨਿਰੰਜਨ ਹੋਏ, ਜੇ ਕੋ ਮਨ ਜਾਣੇ ਮਨ ਕੋਏ। ਅਰਥ ਮਨ ਲੈਣ ਨਾਲ ਮਨ ਲੈਣ ਵਾਲਾ ਮੁਕਤੀ ਦਾ ਦੁਆਰ ਪਾ ਲੈਂਦਾ ਹੈ। ਜਦੋਂ ਉਹ ਇਸ ਤਰ੍ਹਾਂ ਜੀਵਦਾ ਮੁਕਤ ਪਦ 'ਤੇ ਅਪੜ ਪੈਂਦਾ ਹੈ ਤਾਂ ਅਲੱਗ ਨਹੀਂ ਉਹ ਬੈਠਦਾ, ਉਹ ਪਰਿਵਾਰ ਨੂੰ ਆਧਾਰ ਸਹਿਤ ਕਰਦਾ ਹੈ, ਸਾਧਾਰਨਦਾ ਹੈ, ਭਾਵ ਉਹਨਾਂ ਨੂੰ ਨਾਮ ਦਾ ਆਸਰਾ ਦਿੰਦਾ ਹੈ। ਪਰਿਵਾਰ ਹੀ ਨਹੀਂ ਸਗੋਂ मन लैण नाल तारदा है सिखां नूं ते तरदा है गुरु यानी आप। मन लैण वाला भिख्या नहीं मंगदा फिरदा। परमेश्वर का नाम ऐसा माया तो निर्लिपत यानी पावन पदार्थ है, पर इस गल नूं कोई तां ही जाण सकदा है जे कोई मन विच नाम नूं मनन कर लवे। व्याख्या पौड़ी 12-15। इन्हां चार पौड़ियां दे अर्थ तां आ चुके, पर इन्हां दा भाव समझने लई कुछ होर गलां दी विवेचना करने दी लोड़ है, जो इस प्रकार है। पहला, वेदांत विच मनण दा अर्थ है सुने हुए शास्त्र वाकां दा वार वार विचार करना या प्रश्नोत्तर के शंका समाधान द्वारा निश्चय करना। पर इन्हां पौड़ियां विच मनने दा भाव ईश्वर दे नाम दा मनन है। एक गल इन्हां पौड़ियां दे आरंभ विच ही स्पष्ट हो जाती है, यथा ऐसा नाम निरंजन होए जे को मन जाने मन कोय। दूसरा, मन पद का मूल है मनना। मनना पद के दो मूल हैं, ऊड़ा संस्कृत है मानन, हिंदी है मानना, पंजाबी मनना, सत्कार करना स्वीकार करना। यथा मनी है सतगुर परम विचारी। ऐड़ा दूसरे का मूल है संस्कृत मनन, हिंदी मनन, पंजाबी मनना, जिसका अर्थ है विचार करना, मन में धारण करना। इन्हां चार पौड़ियों में दूसरा अर्थ लगता है। ये अर्थ चौथे गुरु जी ने आप ही दसिया है। नाए मनिए दुख भुख गई जिन नाम चित लाए। तीसरा, इन्हां पौड़ियों में मने का अर्थ है जो उपर अंक 2 में दसिया है। हुण विचार ये रही कि की ये शास्त्र विच कथे मनन मात्र का लखायक है या कुछ विशेष का। इन्हां पौड़ियां दी घोखना दस देंदी है कि पिछे नाम सुनन विच नाम धारण आ गया है ते उसका फल विगास यानी नाम रस आ गया है। हुण मनने विच नाम सुन के स्वीकार करके वारंवार अभ्यास करके धारण करना है। इस मनन ने मनने पावे मोख द्वार तक ले जाना है। भाव यह होया कि मनने पद विच शास्त्री बोली दा केवल मनन मात्र नहीं पर निध्यासन भी शामिल है, क्योंकि मोख द्वार की प्राप्ति साक्षात्कार है। साक्षात्कार निध्यासन दे मगरों हुंदा है। तीसरे गुरां दा वाक है, जिन सुन के मनिया तिन्ना निज कारवास। फिर चौथे सतगुरां फरमाया है, नाए मनिए पत पाईए हिरदे हर सोई। अर्थात नाम दा नामी हर हिरदे विच दिस पैंदा है। पातशाही चौथी दा होर वाक है, जिनी सुन मनिया हर नाव तिन्ना हो वारी। चौथा, नाम दे मनन ने किको साक्षात्कार तक लै जाना है, इस दी विवेचना इस प्रकार है। नाम दा जद जप करीदा है ता मन जानदा है कि मैं ईश्वर दे नाम दा उचारण कर रहा हाँ। अर्थात नाम जिसदा है उसका साधारण ज्ञान लैके नाम जपीदा है। इस करके ये नाम अभ्यास नाल मन विच सिमरन बन जाता है। ईश्वर का गुण ज्ञान ते स्वरूप ज्ञान मन विच दे सिमरन का विषय होंदा है। मनो सिमरन करन वाला ते सिमरन ते जिसनू सिमरदा है त्रेहां दा भाव अंदर चलदा है। इह सिमरन मन दे पहले हिस्से दा कर्तव्य है। फिर सूखम हुंदा नाम मन दे हेठ उतरदा है ते उस दे मद भाग विच जांदा है, तां लिव दी शकल बनदी है, भाव परवाह सुते चलदा है, आप लीन हो जांदा है। इस तों अगे नाम जद मन दे अंत उसकी सीमा ते जा पड़दा है तां मन अमन यानी अजमा मन हो जांदा है। मैं ना ही सब किछ तू है वाली अवस्था कढ़दी है। इथों साईं दी मेर साईं विच खिच ले जांदी है। ये मोख द्वार दी अपड़ है। ये अवस्था बहुत दुर्लभ है, कोई विरला इत्थे अपड़दा है। इस करके शुरू विच ही कहा है, जे को मन जाने मन कोय। जे कोई मन विच वसा के नाम दा मनन करना जाने तां उसनू पता लगे कि नाम आप ही निरंजन है। पंजवां, जद नाम निरंजन है तां ओ अवस्था तां निरंजन प्राप्ति दी होई, क्योंकि दो अड़ निरंजन नहीं हो सकते। नाम नामी दी अभेदता होण करके नाम नामी दोए निरंजन हैं। ਇਸੇ ਕਰਕੇ ਪੌੜੀ ਦੇ ਸ਼ੁਰੂ ਵਿੱਚ ਫਰਮਾਇਆ ਹੈ ਕਿ ਜਿਸ ਨੂੰ ਅਸੀਂ ਮੰਨੈ ਕਰਕੇ ਕਹਿ ਰਹੇ ਹਾਂ ਉਹ ਬਹੁਤ ਵੱਡੀ ਵਸਤੂ ਹੈ। ਜਿਸ ਨੂੰ ਇਹ ਮਨਨ ਪ੍ਰਾਪਤ ਹੁੰਦਾ ਹੈ ਉਸਦੀ ਗਤੀ ਅਥਵਾ ਪਹੁੰਚ ਵਰਣਨ ਨਹੀਂ ਹੋ ਸਕਦੀ। ਕਿਉਂ ਨਹੀਂ ਹੋ ਸਕਦੀ? ਕਿ ਉਹ ਗਤੀ ਨਿਰੰਜਨ ਵਿੱਚ ਲੈ ਜਾਂਦੀ ਹੈ ਅਤੇ ਨਿਰੰਜਨ ਅਕਤ ਹੈ। ਸੋ ਮਨੇ ਦੀ ਗਤੀ ਅਕਤ ਹੈ। ਜੇ ਕੋਈ ਕਹੇਗਾ ਤਾਂ ਪਛਤਾਏਗਾ, ਕਿਉਂਕਿ ਕਹਿ ਕੇ ਪਤਾ ਲੱਗੇਗਾ ਕਿ ਅਜੇ ਹੋਰ ਕਹਿਣਾ ਬਾਕੀ ਸੀ, ਕਿਉਂਕਿ ਉਹ ਗਤੀ ਨਿਰੰਜਨ ਦੀ ਸੀ ਜੋ ਆਨੰਦ ਦੀ ਸੀ। ਕਾਗਜ਼ ਕਲਮ ਲਿਖਣ ਹਾਰ ਅਤੇ ਵਿਚਾਰ ਕਰਨ ਹਾਰ ਸਾਰੇ ਅੰਤ ਵਿੱਚ ਹਨ, ਉਹ ਆਨੰਦ ਦਾ ਵਰਣਨ ਨਹੀਂ ਕਰ ਸਕਦੇ। ਛੇਵਾਂ, ਪਰ ਇਹ ਆਖ ਕੇ ਗੁਰੂ ਜੀ ਫਿਰ ਆਪ ਮੰਨੇ ਦੀ ਬਾਬਤ ਤ੍ਰੈ ਪੌੜੀਆਂ ਉਚਾਰਦੇ ਹਨ। ਵਿਚਾਰ ਕੇ ਪੜਿਆ ਪਤਾ ਲੱਗਦਾ ਹੈ ਕਿ ਗੁਰੂ ਜੀ ਮੰਨੇ ਦੀ ਸੰਪੂਰਨ ਗਤੀ ਦਾ ਵਰਣਨ ਨਹੀਂ ਕਰਦੇ, ਉਸਦੀਆਂ ਪ੍ਰਾਪਤੀਆਂ ਦਾ ਵਰਣਨ ਕਰਦੇ ਹਨ। ਇਸ ਲਈ ਕਿ ਜੇ ਜਗਿਆਸੂਆਂ ਨੂੰ ਇਹ ਵੀ ਪਤਾ ਨਾ ਲੱਗੇ ਕਿ ਮੰਨਣ ਦੇ ਲਾਭ ਕੀ ਹਨ, ਤਾਂ ਉਹਨਾਂ ਨੂੰ ਲੱਗਣੇ ਦੀ ਰੁਚੀ ਕੀ ਕੋ ਹੋਵੇ? ਉਹ ਲਾਭ ਵੀ ਫਿਰ ਸਾਰੇ ਨਹੀਂ ਦੱਸਦੇ, ਪਰ ਮੋਟੇ ਮੋਟੇ ਉਹ ਦਰਸਾਏ ਹਨ ਜਿਨ੍ਹਾਂ ਨੂੰ ਲੈ ਕੇ ਜਗਿਆਸੂ ਸੰਸਾਰ ਤੋਂ ਚਿੱਤ ਬਿਰਤੀ ਮੋੜ ਕੇ ਪਰਮਾਰਥ ਵਿੱਚ ਲੱਗਾ ਹੈ ਅਤੇ ਜਿਨ੍ਹਾਂ ਨੂੰ ਪ੍ਰਾਪਤ ਕਰਨਾ ਚਾਹੁੰਦਾ ਹੈ। ਜੇ ਆ ਕੋ ਸੁਰਤ ਮਨ ਅਤੇ ਬੁੱਧੀ ਦਾ ਉਜਲ ਹੋ ਕੇ ਆਤਮ ਵਿਸ਼ੈਣੀ ਹੋ ਜਾਣਾ, ਜਨਮ ਮਰਨ ਕੱਟ ਜਾਣਾ, ਮੋਖ ਪ੍ਰਾਪਤ ਹੋ ਜਾਣਾ, ਸਿੱਖ ਪਾ ਕੇ ਫਿਰ ਗੁਰਮੁਖ ਪਦ ਪਰਿਵਾਰ ਅਤੇ ਜਗਤ ਉਧਾਰ ਦੀ ਸ਼ਕਤੀ ਮਿਲ ਜਾਣੀ ਅਤੇ ਇਤਨਾ ਕੁਛ ਪਾ ਕੇ ਭਵੇ ਨਾ ਭੇਖ ਅਰਥਾਤ ਬਿਰਤੀ ਨੇ ਨਿਰਚਾ ਰਹਿਣਾ, ਕਿਸੇ ਮੰਗ ਵਿੱਚ ਨਾ ਜਾਣਾ, ਨਿਰਲੇਪ ਰਹਿਣਾ। ਨਿਰੁਕਤ ਪੌੜੀ 12-15। ਮੰਨੇ ਤੋਂ ਭਾਵ ਹੈ ਉਹ ਪੁਰਖ ਜਿਸਨੇ ਮਨਨ ਕੀਤਾ ਹੈ। ਮੰਨੈ ਤੋਂ ਭਾਵ ਹੈ ਮਨਨ ਕਰਨੇ ਨਾਲ। ਮੰਨੇ ਤੋਂ ਭਾਵ ਨਾਮ ਦਾ ਮਨਨ ਹੈ ਜੋ 12ਵੀਂ ਪੌੜੀ ਤੋਂ ਹੀ ਪਤਾ ਲੱਗ ਜਾਂਦਾ ਹੈ। ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਇਸ ਅਰਥ ਦੀ ਪ੍ਰੋੜਤਾ ਅੱਗੇ ਲਿਖੀਆਂ ਟਾਕਰੇ ਅਤੇ ਦਿੱਤੀਆਂ ਤੁੱਕਾਂ ਤੋਂ ਹੋ ਜਾਂਦੀ ਹੈ। ਮੰਨੈ ਸੁਰਤ ਹੋਵੇ ਮਨ ਬੁੱਧ, ਨਾਏ ਮੰਨਿਐ ਸੁਰਤ ਉਪਜੈ ਨਾਮੇ ਮਤ ਹੋਈ। ਮੰਨੈ ਸਗਲ ਪਾਉਣ ਕੀ ਸੁਦ, ਨਾਏ ਮੰਨਿਐ ਭਰਮ ਕੱਟੀਐ ਫਿਰ ਦੁੱਖ ਨਾ ਹੋਈ। ਮੰਨੈ ਮੋਹ ਝੋਟਾ ਨਾ ਖਾਏ, ਨਾਏ ਮੰਨਿਐ ਭਉਜਲ ਲੰਘੀਐ ਫਿਰ ਵਿਘਨ ਨਾ ਹੋਈ। ਮੰਨੈ ਜਮਕੇ ਸਾਥ ਨਾ ਜਾਏ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਏ। ਮੰਨੈ ਨਾਉ ਸੋਈ ਜਿਣ ਜਾਏ, ਹਰ ਗੁਣ ਰਮਤ ਨਾਹੀ ਜਮਪੰਥ। ਮੰਨੈ ਮਾਰਗ ਠਾਕ ਨਾ ਪਾਏ, ਨਾਏ ਮੰਨੀਏ ਭਉਜਲ ਲੰਘੀਏ ਫਿਰ ਵਿਘਨ ਨਾ ਹੋਈ। ਮੰਨੈ ਪਤਸਿਓ ਪ੍ਰਗਟ ਜਾਏ, ਨਾਏ ਮੰਨੀਏ ਪਤ ਪਾਈਏ ਹਿਰਦੈ ਹਰ ਸੋਈ। ਨਾਮ ਨਿਰੰਜਨ ਉਚਰਾਂ ਪਤਸਿਓ ਕਰ ਜਾਈ, ਨਾਨਕ ਨਾਮ ਰਤੇ ਪਤ ਹੋਏ। ਪੁਨਾ ਨਾਏ ਮੰਨਿਐ ਪੰਥ ਪ੍ਰਗਟਾ ਨਾਮੇ ਸਭ ਲੋਈ। ਮੰਨੈ ਮਗ ਨ ਚੱਲੈ ਪੰਥ, ਮੰਨੈ ਧਰਮ ਸਿਤੀ ਸੰਬੰਧ, ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਾਣੈ ਮਨ ਕੋਏ। ਨਾਏ ਮੰਨਿਐ ਸਾਲਾਈਐ ਪਾਪਾ ਮਤ ਧੋਈ। ਮੰਨੈ ਪਾਵੈ ਮੋਖ ਦੁਆਰ, ਗੁਰਮਤ ਮਾਨਿਆ ਮੋਖ ਦੁਆਰ। ਨਾਏ ਮੰਨਿਐ ਸ਼ਾਂਤ ਉਪਜੈ ਹਰ ਮਨ ਵਸਾਇਆ। ਮੰਨੈ ਪਰਵਾਰੈ ਸਾਧਾਰ, ਨਾਏ ਮੰਨਿਐ ਕੁਲ ਉਧਰੈ ਸਭ ਕੁਟੰਬ ਸਭਾਇ। ਮੰਨੈ ਤਰੈ ਤਾਰੇ ਗੁਰਸਿੱਖ, ਨਾਏ ਮੰਨਿਐ ਸੰਗਤ ਉਧਰੈ ਜਿਨ ਹਿਰਦੈ ਵਸਾਇਆ। ਨਾਏ ਮੰਨਿਐ ਸੁਣ ਉਧਰੈ ਜਿਨ ਰਸਨ ਰਸਾਇ। ਮੰਨੈ ਨਾਨਕ ਭਵੈ ਨਾ ਭਿਖ, ਨਾਏ ਮੰਨਿਐ ਦੁੱਖ ਭੁੱਖ ਗਈ ਜਿਨ ਨਾਮ ਚਿਤ ਲਾਇ। ਗਤ ਤੋਂ ਭਾਵ ਹੈ ਹਾਲਤ, ਪਹੁੰਚ, ਪ੍ਰਾਪਤੀ, ਫਲ, ਚਾਲ, ਅਵਸਥਾ, ਰਸਤਾ ਆਦਿ। ਕਾਗਜ਼ ਕਲਮ ਤੋਂ ਭਾਵ ਹੈ ਫਾਰਸੀ ਕਾਗਜ਼, ਐੜਾ ਕਲਮ, ਯਾਨੀ ਕਾਗਜ਼ ਕਲਮ ਲਿਖਣ। ਨਿਰੰਜਨ ਤੋਂ ਭਾਵ ਹੈ ਨਿਰਜਮਾ ਅੰਜਨ, ਮਾਇਆ ਤੋਂ ਨਿਰਲਿਪਤ, ਸ਼ੁੱਧ, ਪਵਿੱਤਰ। ਵਾਚਕ ਅਤੇ ਵਾਚੇ ਅਭੇਦ ਰੂਪ ਆਉਂਦੇ ਹਨ, ਜਾਂ ਨਾਮ ਨਾਮੀ ਦੀ ਅਭੇਦਤਾ ਦੇ ਨਿਯਮ ਅਨੁਸਾਰ ਨਾਮ ਵੀ ਨਿਰੰਜਨ ਹੈ। ਜੈਸੇ ਵਾਕ ਹੈ, ਨਾਮ ਨਿਰੰਜਨ ਅਤ ਅਗਮ ਅਪਾਰ। ਪੁਨਾ ਨਾਮ ਨਿਰੰਜਨ ਅਗਮ ਅਗੋਚਰ ਸਤਿਗੁਰ ਦੀਆ ਬੁਝਾਏ। ਐੜਾ ਸੰਪਰਦਾਇ ਅਰਥ ਇਹ ਵੀ ਹੈ ਕਿ ਨਾਮ ਐਸਾ ਨਿਰੰਜਨ ਰੂਪ ਹੈ ਕਿ ਜੋ ਉਸਦਾ ਮਨਨ ਕਰੇ ਉਹੀ ਉਸਦੇ ਰਸ ਨੂੰ ਜਾਣਦਾ ਹੈ। मन जाने तो भाव है मनन करना जाने, एड़ा मन यानी मन विच। सुर तो भाव है सुरत पद का मूल कोशकारा ने सिमरत मनिया है, ते इस दे अर्थ कीते हन स्मरण चेतना सुध ध्यान। गुरबाणी विच ए पद ज्ञात बिरती चेतना ध्यान विशेष प्रीत सुध खबर सिमृति सिमरत सुरुति अनेक अर्थां विच आया है। चौथे सतगुरां ने भी फुरमाया है, नाए मने सुरत उपजै नामे मत होई। फिर जब जी पौड़ी 26 विच लिखिया है, तिथे घड़िए सुरत मत मन बुद्ध, तिथे घड़िए सुरां सिदां की सुध। इत्थे मन पद विच सियारी इस्त्री लिंग दा चिन्ह है, ते दसदा है कि मन तो मनीखा मुराद है। सुरत सुरत तो भाव है कॉन्शियसनेस, मन मनीखा यानी इंटेलिजेंस बुद्धि रीजन। ए सुरत मन बुद्ध आदि सब ज्ञात शक्ति दे अंग या दर्जे हैं, जिन्हों का काम है ज्ञान प्राप्ति। कारज कारज तो भाव है कारज कारण आदि विचार नाल या तर्क वितरेक अनुमान आदि नाल सिद्धांत अपनना साड़ी इस ज्ञात का काम करने का तरीका है। परंतु नाम दे मन विच मनन करन नाल ज्ञात दे सारे अंग आत्मा नू निश्चित करन वाले हो जाते हैं। जैसे वाक है, नाए मनिए दुरमत गई मत प्रगटी आया। ए उत्तम मत फिर सुध बन जाती है। सुध ओ ज्ञात है जो सिद्धि ते सुते ही सत्य ज्ञान ते अपड़दी है। इस विच परम भांति दी अंश नहीं आती, ए स्वयं सत्य नू लख लैंदी है। इस करके इस दी तारीफ ए कीती है कि देवतियां विच या पूरन पुरखां विच आउंदी है। तिथे घड़िए सुरां सिदां की सुध। योग दर्शन विच शायद रितंबरा तत्र प्रगया इसे नू किया है। एड़ा 1852 तो 1886 बिक्रमी विच टीकाकारां वालों ये अर्थ भी कीते गए हैं, मन विच ते बुद्ध विच यानी श्रेष्ठ सुर तो आउंदी है। चोटा चोटा तो भाव है पंजाबी सटा भरम रूपी सटा, यथा भागहीन भ्रम चोटा खावे पुनः जम दर बद्दा चोटा खाए। पर नाम मन लैण नाल जम दियां या काल दियां चोटा नहीं खांदा। ठाक ठाक तो भाव है पंजाबी रोक, भाव उसनू कोई रोक नहीं अगों मिलदी। यथा ठाक ना होती तिन्हों दर जय होवो सो परसन। प्रगट तो भाव है संस्कृत प्रगट, जाहर प्रतख लुका छुपा बिना। मग तो भाव है संस्कृत मार्ग, प्राकृत मग यानी रस्ता। पंथ तो भाव है संस्कृत पंथ रस्ता मग। एक अर्थ दे दो पद पंथ ते मग इकट्ठे वर्तने गुरबाणी का मुहावरा है, ते दो पद वर्त के क्रिया एक वचनी वर्ती दी है। यथा मार्ग पंथ न जानो विखड़ा, तथा जम मार्ग पंथ न सुजई उजड़ अंध गुबारो वा। जिमें मुहावरे विच भी कहीदा है कुछ जल पानी छक लो। इसे तरह मग दे पंथ इको अर्थवाची हैं। तारम तारम तो भावे संस्कृत तारम, पहला जो तारण कीता जाए फर्ज करने योग शुभ कर्म मजहब। दूसरा देखो तारम पौड़ी 16 दे निरुकत विच। तीसरा तारम राज, इस अर्थ विच भी पद गुरबाणी विच आया था, नानक तारम ऐसे चवे की तो पवन पुनीत। यम दे रस्ते तारम राज नहीं जान देंदा औरथे भी फुरमाया है, तारम राय तिनका मित है जब मग न पावे। इसलिए वाक है कबीर सुरग नरक ते मैं रहो सतगुर के परसा। साधार साधार तो भाव है स जमा आधार यानी सहत आधार दे, नाम दे आधार सहत कर देंदा है परिवार नू। एड़ा सुधारदा है भी अर्थ लाउंदे हैं। पिख संस्कृत है भिक्षा, भीख मंग, अथवा ए परिवार उदार ते सिख उदार दा कम करदे उदाता पद विच रहिंदा है। उस दी बिरती कदे मंगत भाव विच नहीं जांदी, अते ए उपकार करदे आ ओ जन्म मरण थी मुकत पद ते टिकिया रहिंदा है। एड़ा ओ जूना विच नहीं पिंदा फिरदा। गुरु रूप प्यारी सात संगत जी, इस लिखत दा अगला हिसाब जी नूं अगे पढ़ के सरवण कराउण दी कोशिश करांगे जी। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।